नानक ऐसे मरणी नानक ऐसे मरणी जो मरे
सहला मर
शरणा होए नानक ऐसी मरनी ऐसी मरनी जो मरे सद जीवन हो नानक ऐसी मरनी ऐसी मरनी मरण ते जगत डरे मरण ते जगत डरे जीवया लोड़े सब को सब को मरने ते जगत डारे जीविया लोड़े सब को जीविया लोड़े सब को जीविया लोड़े सब को नानक ऐसी मरनी ऐसी मरनी जो मरे ता सद जीवन हो नानक ऐसी मरनी जो मरे सत जीवन हो नानक ऐसी मरनी गुर प्रसादी जीवत मरे गुर प्रसादी जीवत मरे हुक्मे बूझे सोए हुक्मे बूझे सो गुर प्रसादी जीवत मारे हुक्मे बुझे सोए हुक्मे बुझे सोए हुक्मे बुझे सोए नानक ऐसी मरनी ऐसी मरनी जो मरे ता सत जीवन हो नानक ऐसी मरनी ऐसी मरनी जो मरे सत जीवन हो नानक ऐसी मरनी ऐसी मरनी। सदी जीवत मारे गुर परसादी जीवत मारे हुक्मे बुझे सो
सवाल है हर एक सोचद मरना तो है तो कैसा मरना होएगा। आम तौर पर जगयासू सतगुरु की हजूरी बेनती करते ने मेरा मरना सौखा हो जाए मेरा मरना सौखा हो। कई बारी गुरमुखां दे पास आ के भी जगयासु जन ये कहंदे ने कि मेरी अरदास करो मेरा मरना सौखा हो जाए। कई बारी ऐ महापुरशां दे जीवन च ऐसे जगयासुआं दा जिक्र आया जिन्हां ने यह मंगया कि जे तुठे हो ते मेरा अंत समा संभाल लेना अंत समा संभाल लेना। बड़ा वड्डा राज है इहदे विच जी अंत समा संभालिया जाएगा अगे जो गति होवेगी वो बहुत अच्छी होवेगी। पहली गल तो वो परम गति होवेगी। परम गति मतलब जीव आत्मा की वो गति जिस बाद फिर जीव आत्मा की गति नहीं रहती आवागमन दे विच नहीं रहता परम गति उसनु क्या है परम गति परम मुक्ति भी उसने कहा है परम गति भी उसने कहा है। जिमें मुक्ति चार प्रकार की मनी शास्त्रां विच एक है सालोक एक है सामीप एक है सयुज एक है स्वरूप। मुक्ति चार तरह की मर के मुक्ति जीव की जो गति है वह चार तरह की मनी लेकिन मुक्ति विच इहदे च आवागमन का चक्कर नहीं आवागमन का विस्थार जा जिक्र नहीं है क्योंकि गति तो नरकां विच भी हुंदी है कर्मानुसार गति स्वर्ग विच भी हुंदी है कर्मानुसार पर यह गति मुक्ति की है। चार प्रकार की मुक्ति है जिस विच्चों सरूप मुक्ति अति उत्तम है। जो गुरसिख का लक्ष्य है वह सरूप मुक्ति है। सरूप सालोक मतलब उस लोक विच प्रवेश कर जाना प्रभु दे लोक विच। लोक तो फिर जिवें महाराष्ट्र भी लोक है बॉम्बे का डिस्टेंस भी हो सकता है फर्क भी हो सकता है लेकिन उस लोक विच चले गए। जिवें लोक एक देश है लोक है भारत देश है देश विच चले गए तो उस देश विच प्रीतम रहिंदा है उस लोक विच चले गए दूसरे लोक विचों उस लोक विच चले गए जिथे प्रीतम रहिंदा है उन्हों कहिंदे ने सालोक मुक्ति सालोक। ते दूसरी है इस तो थोड़ी अगे दी सामीप थोड़ी नेड़े नज़दीक उस तो भी नेड़े सामीप नेड़े नेड़े रहना नज़दीकी प्राप्त हो जानी। फिर अति नेड़े तीसरी मुक्ति सयुज सयुज मतलब जिमें जुड़े रहना जिमें आम कहावत है फलाना तो फलाने का परछावा है जिमें परछावें की तरह रहिंदा है पर उत्थे भी दो दिसदे ने परछावें की तरह भी अगर नाल रवे कोई तो भी दो ने दो सयुज है जुड़िया है पर उत्थे दूसरा हले नज़र आउंदा है जुड़िया है पर दूसरा देखण नू नज़र आउंदा है दिसदा है। चौथी है स्वरूप कि उस दे रूप विच अपेद हो जाना, जिमें बूंद सागर विच गिर जाए तो उसका रूप हो जाती सरूप, सरूप मुक्ति। तो गुरु घर ने मुक्ति सरूप विच मन्नी, उस तो पहला मुक्ति नहीं मन्नी। इसलिए गुरसिख स्वर्ग की इच्छा नहीं करता ते नरकां तो डरदा नहीं। बाणी विच ऐसा संकल्प दिता है, क्या नरक क्या सुरग विचारा, संतन दो रादे हम काहू की काण ना कटते, दोनों दी होई। मैं दोनों दी काण नहीं कटदा, ना स्वर्ग दी ना नरक दी, ना स्वर्ग दी इच्छा ना नरक दा डर, ना नरक दा डर ना स्वर्ग दी इच्छा। कहिंदे एक सिख ते सतगुरु बहुत प्रसन्न होए, क्या सिखा मैं बहुत प्रसन्न हाँ, मंग लै जो कुछ मंगदा। वो कहिंदा सतगुरु जी बड़ी कृपा कीती आपने, बहुत दया कीती है, सब कुछ दिता है। एक मैं बेनती कर दिया कि जदों तुसी सचखंड दे अभिलाषी हो जाओगे उदों भौतिक पदार्थ की मंग समाप्त हो जाएगी। धरती का जो पदार्थ है ना, इसकी मंग सदा लई समाप्त हो जाएगी, चाह तां सचखंड की इच्छा पैदा होगी। या यूं समझ लो कि सचखंड की इच्छा जिस दिन पैदा हो गई उस दिन धरती दियां सब इच्छावां समाप्त हो जाएंगी। उस दिन गुरु भी सामने बैठ के कहेगा कि मंग लै जो कुछ मंगदा, तां भी लालच नहीं पैदा होगा, तां भी इच्छा नहीं पैदा होगी, इच्छा इतनी मर चुकी होगी। ते तेरे जन्म का कारण तेरी इच्छा है, जिस दिन तू इच्छा मुक्त हो गया उस दिन जीवन तो भी मुक्त हो जाएगा। जिस दिन इच्छावां समाप्त हो गईयां उस दिन तेरे आवागमन भी समाप्त हो जाएंगे। ये जिहड़ा जन्म ते मरण है ये तेरियां इच्छावां ते आधारित है, इच्छा ही मूल है, इच्छा करके ही जन्म है ते जन्म करके ही मौत है, ते जन्म ते मौत दे विच ही सारे दुख सहेड़ लेने। तो जन्म बीज है दुखां दा, जन्म बीज है, इसनों दुखां दे फल लगते ने। ते जिस दिन तेरा जन्म ही समाप्त हो जाएगा ते दुख अपने आप समाप्त हो जाएंगे। ते तेरा जन्म समाप्त होगा उदों जदों तेरियां इच्छा समाप्त हो जाएंगियां, क्योंकि इच्छा इत्थे भी आना है ते इच्छा करदा है, कदे रब नूं नहीं मंगदा, इत्थे आके भी जग नूं मंगदा है, रब नूं नहीं मंगदा। दिल्ली विच एक जगह दास बैठा सी, गृह प्रवेश किसी का करोल बाग विखे, सतसंगी कुछ बैठे सन, उन्हां दा सवाल सी कि मन नहीं लगता नितनेम करदे हां। तो दास ने बेनती की कि तुसी सारे गुरसिख भागां वाले हो जो दिल्ली विच गुरद्वारा सीसगंज दे सीसगंज साहिब दे नज़दीक रहिंदे हो, सारे दिल्ली भागां वाले जिन्हां नूं बंगला साहिब रोज़ दीदार मिलते हैं, तो मैं उन्हां नूं पुछया कि तुहाडे विच्चों कोई सिख ऐसा है जो बंगला साहिब ना गया होवे जां सीसगंज साहिब ना गया होवे। वो कहिंदे जी कोई भी नहीं, सब ही असीं तां तकरीबन रोज़ जाण वाले। मैं कहा फिर हुण वो दस दिओ जिन्हें चालीसा ना कीता होवे, चलीसा चलीए कर दे, जिन्हें ना किया हो दस दौ। कहते नहीं जी कोई भी नहीं, सारे नहीं चलीए किते ने। मैं क्या हूँ तीसरी गल ये भी दस दौ कि किसी ने ऐसा चलीया किता तुहाडे चो जेड़ा नंगे पैर बंगला साहब चल के गया होवे ते अरदास ये कीती होवे कि हे गुरु हर कृष्ण साहब मेरे जीवन सब कुछ है, ਧੀਆਂ ਪੁੱਤਰ ਪਤੀ ਪਤਨੀ ਸਭ ਕੁਛ ਹੈ। ਧਨ ਦੌਲਤ ਜੋ ਮੇਰੀ ਪਰਾਰਬ ਅਨੁਸਾਰ ਆਪਨੇ ਸਭ ਕੁਛ ਦਿੱਤਾ ਹੈ। ਹੇ ਗੁਰੂ ਹਰਕ੍ਰਿਸ਼ਨ ਸਾਹਿਬ, ਮੇਰੇ ਜੀਵਨ ਵਿੱਚ ਤੂੰ ਹੀ ਨਹੀਂ ਹੈ, ਤੂੰ ਹੀ ਆ ਜਾ ਇਹਨਾਂ 40 ਦਿਨਾਂ ਵਿੱਚ ਮੇਰੇ ਜੀਵਨ ਵਿੱਚ, ਤੇਰੀ ਝਲਕ ਪੈ ਜਾਏ ਇਹਨਾਂ 40 ਦਿਨਾਂ 'ਚ, ਤੇਰਾ ਦੀਦਾਰ ਹੋ ਜਾਵੇ ਇਹਨਾਂ 40 ਦਿਨਾਂ 'ਚ। ਇਹਨਾਂ 40 ਦਿਨਾਂ ਵਿੱਚ ਕੁਛ ਕਦੇ ਤੇਰੇ ਪਦ ਅਰਪਣ ਤਾਂ ਹੋਣ ਮੇਰੇ ਘਰ ਵਿੱਚ, ਮੇਰੇ ਹਿਰਦੇ ਵਿੱਚ, ਕਦੇ ਸੁਪਨੇ ਵਿੱਚ ਹੀ ਆ ਜਾਵੇ, ਪ੍ਰਤੱਖ ਦਰਸ਼ਨ ਦੇਵੇਂ ਤਾਂ ਤੇਰੀ ਕਿਰਪਾ ਹੈ, ਕਦੇ ਸੁਪਨਾ ਹੀ ਤੇਰਾ ਆਵੇ, ਕਦੇ ਮੈਨੂੰ ਲਾਡ ਲਡਾਵੇਂ, ਹੇ ਬਾਲਾ ਪ੍ਰੀਤਮ ਕਦੇ ਮੈਨੂੰ ਗੋਦ ਵਿੱਚ ਲਵੇਂ, ਮੇਰਾ ਸਿਰ ਆਪਣੀ ਗੋਦੀ 'ਚ ਰੱਖ ਕੇ ਮੈਨੂੰ ਪਿਆਰ ਕਰੇ। ਮੈਂ ਕਿਹਾ 40 ਦਿਨ ਕਿਸੇ ਨੇ ਅੱਜ ਤੱਕ ਗੁਰੂ ਦੇ ਦੀਦਾਰਾਂ ਵਾਸਤੇ ਚਲਿਆ ਕੀਤਾ? ਕਹਿੰਦੇ ਜੀ ਨਹੀਂ। ਮੈਂ ਕਿਹਾ ਤੁਹਾਡੀ ਇੱਛਾ ਹੀ ਨਹੀਂ ਹੈ ਗੁਰੂ ਨੂੰ ਪਾਉਣਾ, ਤੇ ਫਿਰ ਸਵਾਲ ਹੀ ਕਾਹਦਾ ਕਿ ਤੁਹਾਡਾ ਮਨ ਨਹੀਂ ਲੱਗਦਾ ਨਿਤਨੇਮ ਵਿੱਚ? ਤੇ ਠੀਕ ਹੈ, ਨਹੀਂ ਲੱਗਦਾ, ਨਹੀਂ ਲੱਗਦਾ, ਕਿਉਂਕਿ ਇੱਛਾ ਹੀ ਤੁਹਾਡੀ ਹੈ ਨਹੀਂ। ਜੇ ਗੁਰੂ ਨੂੰ ਪਾਉਣਾ ਤੁਹਾਡਾ ਮਕਸਦ ਬਣ ਜਾਏ ਤੇ ਫਿਰ ਆਉਣਾ ਕਿ ਮਨ ਨਹੀਂ ਲੱਗਦਾ? ਮੈਂ ਕਿਹਾ ਪਹਿਲਾਂ ਤੁਹਾਡੇ 'ਚੋਂ ਕੋਈ ਵੀ ਜਾਣਾ ਇਹ ਸੰਕਲਪ ਕਰਨਾ, ਚਲੀਆ ਰੱਖ ਲੈਣਾ, ਅਤੇ ਅਰਦਾਸ ਕੇਵਲ ਇਹ ਹੋਵੇ ਕਿ ਹੇ ਬਾਲਾ ਪ੍ਰੀਤਮ, ਹੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਮੈਂ ਆਪ ਦੇ ਦਰਬਾਰ ਵਿੱਚ ਆ ਰਿਹਾ ਨੰਗੇ ਪੈਰ 40 ਦਿਨ, ਅਤੇ ਕੇਵਲ ਆਪ ਜੀ ਦੇ ਦੀਦਾਰਾਂ ਵਾਸਤੇ ਆ ਰਿਹਾ, ਮੇਰੀ ਮੰਗ ਕੋਈ ਨਹੀਂ, ਕੋਈ ਮੰਗ ਨਹੀਂ, ਕੋਈ ਇੱਛਾ ਨਹੀਂ। ਠੀਕ ਹੈ, ਜੀਵਨ 'ਚ ਸਭ ਜ਼ਰੂਰਤਾਂ ਨੇ, ਪਰ ਮੈਂ 40 ਦਿਨ ਆਪ ਦੇ ਦੀਦਾਰਾਂ ਤੋਂ ਬਿਨਾਂ ਕੁਛ ਨਹੀਂ ਮੰਗਣਾ। ਅਤੇ ਮੈਂ ਕਿਹਾ ਜੇ 15ਵੇਂ ਦਿਨ ਦੇ ਵਿੱਚ ਤੁਹਾਡਾ ਮਨ ਨਾ ਲੱਗਿਆ ਬਾਣੀ 'ਚ ਤਾਂ ਫਿਰ ਮੇਰੇ ਪਾਸ ਆਇਓ, ਜੇ 15 ਦਿਨਾਂ ਵਿੱਚ ਤੁਹਾਡਾ ਮਨ ਬਾਣੀ ਵਿੱਚ ਲੱਗਣਾ ਨਾ ਸ਼ੁਰੂ ਹੋਇਆ ਤਾਂ ਫਿਰ ਆ ਜਾਣਾ ਮੇਰੇ ਪਾਸ, ਫਿਰ ਆਪਾਂ ਰਲ ਕੇ ਕੋਈ ਉਪਰਾਲਾ ਕਰਾਂਗੇ, ਜੇ ਫਿਰ ਵੀ ਤੁਹਾਡਾ ਮਨ ਨਾ ਲੱਗਿਆ। ਤਾਂ ਦਰਅਸਲ ਗੱਲ ਇਹ ਕਿ ਸਾਡੀ ਮੰਗ ਹੀ ਨਹੀਂ ਹੈ, ਉਹ ਸਾਡੀ ਮੰਗ ਹੀ ਗੁਰੂ ਨਹੀਂ ਹੈ। ਜਿਸ ਦਿਨ ਤੇਰੀ ਮੰਗ ਹੋਵੇਗੀ ਨਾ ਗੁਰੂ ਨੂੰ ਪਾਉਣਾ, ਤੇ ਮਨ ਲੱਗਣਾ ਸ਼ੁਰੂ ਹੋ ਜਾਵੇਗਾ। ਮਨ ਵੀ ਵੇਖਦਾ ਕਿ ਤੂੰ ਇਮਾਨਦਾਰ ਹੈ ਕਿ ਨਹੀਂ। ਜਿਸ ਦਿਨ ਮਨ ਵੇਖੇਗਾ ਨਾ ਕਿ ਤੂੰ ਇਮਾਨਦਾਰ ਹੈ, ਤੂੰ ਹੁਣ ਮੈਨੂੰ ਜੋੜ ਕੇ ਹੀ ਰਵੇਂਗਾ, ਉਹ ਸਹਿਜ ਵਿੱਚ ਹੀ ਜੁੜ ਜਾਵੇਗਾ ਆ ਕੇ। ਇਹ ਉਤਨੀ ਦੇਰ ਹੀ ਤੰਗ ਕਰਦਾ ਜਿਤਨੀ ਦੇਰ ਤੂੰ ਇਮਾਨਦਾਰ ਨਹੀਂ ਹੋਏ ਗੁਰੂ ਦੇ ਦੀਦਾਰਾਂ ਵਾਸਤੇ। ਤੂੰ ਸੰਸੀਅਰ ਨਹੀਂ ਹੋਇਆ ਉਤਨੀ ਦੇਰ ਗੱਲ ਨਹੀਂ ਬਣਦੀ। ਇਹ ਮਨ ਬੜਾ ਸਿਆਣਾ ਹੈ, ਬਹੁਤ ਸਿਆਣਾ ਹੈ। ਮਨ ਤੈਨੂੰ ਆਖਰੀ ਪੜਾਓ ਤੱਕ ਦੇਖਦਾ, ਆਖਰੀ ਕਦਮ ਤੱਕ ਦੇਖਦਾ ਕਿ ਤੇਰੀ ਇਮਾਨਦਾਰੀ ਵਿੱਚ ਤਾਂ ਨਹੀਂ ਫਰਕ। ਫਿਰ ਉਹ ਉਹੀ ਕਰਦਾ ਰਹਿੰਦਾ ਜੋ ਉਹਨੂੰ ਡਿਊਟੀ ਦਿੱਤੀ ਹੋਈ ਹੈ। ਤੈਨੂੰ ਇਹ ਵੀ ਚੇਤਾ ਕਰਾਉਂਦਾ, ਇਹ ਵੀ ਚੇਤਾ ਕਰਾਉਂਦਾ, ਇਹ ਵੀ ਚੇਤਾ ਕਰਾਉਂਦਾ। ਮੈਨੂੰ ਇੱਕ ਦਿਨ ਸਤਸੰਗੀ ਕਹਿਣ ਲੱਗੇ ਜੀ ਮਨ ਨਹੀਂ ਟਿਕਦਾ। ਮੈਂ ਕਿਹਾ ਇਹ ਤਾਂ ਚੰਗੀ ਗੱਲ ਹੈ, ਨਹੀਂ ਟਿਕਦਾ ਚੰਗੀ ਗੱਲ ਹੈ। ਬੜੇ ਹੈਰਾਨ ਹੋਏ। ਇਹ ਦਾਸ ਇਸ ਲਈ ਥੋੜ੍ਹਾ ਜ਼ਿਕਰ ਕਰ ਰਿਹਾ ਕਿਉਂਕਿ ਟੌਪਿਕ ਤਾਂ ਥੋੜ੍ਹਾ ਹੋਰ ਸੀ, ਪਰ ਇਹ ਇਸ ਲਈ ਜ਼ਿਕਰ ਕਰ ਰਿਹਾ ਕਿ ਸਾਧਨਾ ਵਿੱਚ ਇਹ ਗੱਲ ਬੜੀ ਸਹਾਈ ਹੁੰਦੀ ਹੈ, ਇਹ ਜਿਹੜੀ ਗੱਲ ਦਾਸ ਦੱਸ ਰਿਹਾ। ਉਹ ਕਹਿਣ ਲੱਗੇ ਜੀ ਮਨ ਨਹੀਂ ਟਿਕਦਾ। ਮੈਂ ਕਿਹਾ ਚੰਗੀ ਗੱਲ ਹੈ, ਮਨ ਨਹੀਂ ਟਿਕਦਾ। ਮੈਂ ਕਿਹਾ ਕੁਛ ਬੱਚੇ ਐਸਾ ਪੈਦਾ ਹੁੰਦੇ ਨੇ ਘਰ ਵਿੱਚ ਜਿਨ੍ਹਾਂ ਦੇ ਮਨ ਟਿੱਕੇ ਹੋਏ ਹੁੰਦੇ ਨੇ, ਊੜੇ ਤੋਂ ਐੜੇ ਤੱਕ ਮਨ ਨਹੀਂ ਜਾਂਦਾ ਉਹਨਾਂ ਦਾ, ਏ ਤੋਂ ਬੀ ਤੱਕ ਨਹੀਂ ਜਾਂਦਾ, ਕਾ ਤੋਂ ਖਾ ਤੱਕ ਨਹੀਂ ਜਾਂਦਾ, ਟਿੱਕਿਆ ਹੋਇਆ ਮਨ। ਅਤੇ 14 ਮਹੀਨੇ ਦਾ ਵੀ ਹੋ ਜਾਂਦਾ ਅਤੇ ਉਹ ਉਡੀਕਦੇ ਰਹਿੰਦੇ, ਉਹ ਬੋਲੇਗਾ ਕੁਛ, ਸਤਨਾਮ ਕਵੇਗਾ, ਵਾਹਿਗੁਰੂ ਕਹੇਗਾ, ਮੰਮੀ ਆਖੇਗਾ, ਪਾਪਾ ਆਖੇਗਾ, ਲੇਕਿਨ ਉਹ ਨਹੀਂ ਕਹਿੰਦਾ ਕਿਉਂਕਿ ਉਹਦਾ ਮਨ ਬੜਾ ਟਿੱਕਿਆ ਹੋਇਆ। ਆਖਰ 16-17-18 ਮਹੀਨੇ ਦਾ ਹੋ ਜਾਂਦਾ ਤਾਂ ਵੀ ਸੋਚਦੇ ਹੋ, ਫਿਰ ਡਾਕਟਰਾਂ ਕੋਲ ਲੈ ਕੇ ਜਾਂਦੇ ਹੋ, ਚੱਕਰ ਲੱਗਣੇ ਸ਼ੁਰੂ ਹੋ ਜਾਂਦੇ ਨੇ ਕਿ ਬੱਚਾ ਨਹੀਂ ਬੋਲਿਆ, ਬੱਚਾ ਨਹੀਂ ਬੋਲਿਆ, ਡਾਕਟਰ ਥੋੜ੍ਹਾ ਆਸ਼ਵਾਸਨ ਦਿੰਦੇ ਨੇ। ਤਾਂ ਉਹ ਹੈ ਮਨ ਜਿਹੜਾ ਹਿੱਲਿਆ ਹੀ ਨਹੀਂ, ਅਤੇ ਸ਼ੁਕਰਾਨਾ ਕਰੋ ਵਾਹਿਗੁਰੂ ਦਾ ਜਿਹਨੇ ਮਨ ਚੰਚਲ ਦਿੱਤਾ ਤੁਹਾਨੂੰ। ਸਮੇਂ ਸਿਰ ਬੋਲੇ ਹੋ, ਸਮੇਂ ਸਿਰ ਪਕੜ ਕਰਨ ਲੱਗ ਪਏ, ਸਮੇਂ ਸਿਰ ਭਾਸ਼ਾ ਦਾ ਗਿਆਨ ਹੋਣਾ ਸ਼ੁਰੂ ਹੋ ਗਿਆ, ਸਮੇਂ ਸਿਰ ਜੋ ਕੰਨਾਂ ਨਾਲ ਸੁਣਿਆ ਉਹ ਬੋਲਣਾ ਸ਼ੁਰੂ ਕਰ ਦਿੱਤਾ। ਇਹ ਚੰਗੇ ਮਨ ਦੀ ਨਿਸ਼ਾਨੀ। ਤੰਦਰੁਸਤ ਮਨ ਦੀ ਨਿਸ਼ਾਨੀ ਉਹਨਾਂ ਬੱਚਿਆਂ ਨੂੰ ਹਜ਼ਾਰਾਂ ਟੈਸਟ ਹਜ਼ਾਰਾਂ ਦਵਾਈਆਂ ਕਰਵਾ ਲੈਂਦੇ ਹੋ ਅਤੇ ਮਨ ਨਹੀਂ ਹਿਲਦਾ ਉਸਦਾ। ਪਰ ਉਹ ਬ੍ਰਹਮ ਗਿਆਨੀ ਹੋਇਆ ਕਦੇ ਜਿਹੜਾ ਮੰਮੀ ਪਾਪਾ ਹੀ ਨਹੀਂ ਕਹਿ ਸਕਿਆ? ਟਿਕਿਆ ਹੋਇਆ ਮਨ ਹੈ, ਭਟਕਿਆ ਹੀ ਨਹੀਂ, ਨਾ ਕਾਮ ਵਿੱਚ ਗਿਆ, ਨਾ ਕ੍ਰੋਧ ਵਿੱਚ ਗਿਆ, ਨਾ ਲੋਭ ਵਿੱਚ ਗਿਆ, ਨਾ ਮੋਹ ਵਿੱਚ ਗਿਆ, ਨਾ ਹੰਕਾਰ ਵਿੱਚ ਗਿਆ। ਪਰ ਐਸਾ ਮਨ ਕਦੇ ਬ੍ਰਹਮ ਗਿਆਨੀ ਬਣਿਆ? ਐਸੇ ਬੱਚਿਆਂ ਨੂੰ ਕਦੇ ਵੇਖਿਆ ਹੋਵੇਗਾ ਆਸ ਪਾਸ ਮਿੱਤਰਾਂ ਦੋਸਤਾਂ ਦੇ ਘਰਾਂ 'ਚ, ਰਿਸ਼ਤੇਦਾਰਾਂ ਦੇ ਘਰਾਂ 'ਚ ਜਨਮ ਲਏ ਦੇਖਿਆ ਹੋਵੇਗਾ? ਕਿਆ ਉਹ ਬਿਜ਼ਨਸਮੈਨ ਬਣ ਸਕਦਾ? ਉਹ ਬਣੇ ਕੋਈ ਬਿਜ਼ਨਸਮੈਨ? ਤੁਰ ਹੀ ਨਾ ਸਕੇ, ਚੱਲ ਹੀ ਨਾ ਸਕੇ, ਜੇ ਚੱਲ ਸਕੇ ਬੋਲ ਨਾ ਸਕੇ। ਇਹ ਟਿਕਿਆ ਹੋਇਆ ਮਨ ਹਿੱਲਿਆ ਹੀ ਨਹੀਂ। ਕਈ ਮਾਤਾ ਪਿਤਾ ਆ ਕੇ ਕਹਿੰਦੇ ਨੇ ਬੱਚਾ ਬੜੀਆਂ ਸ਼ਰਾਰਤਾਂ ਕਰਦਾ। ਮੈਂ ਕਿਹਾ ਸ਼ੁਕਰ ਮਨਾਓ, ਚੰਗਾ ਹੈ, ਤੰਦਰੁਸਤ ਹੈ। ਇਹ ਸ਼ਰਾਰਤਾਂ ਕਰੇ, ਕਿਉਂਕਿ ਜਿਹੜਾ ਸ਼ਰਾਰਤ ਕਰੇਗਾ ਉਹੀ ਚੰਗਾ ਪੜ੍ਹੇਗਾ ਨਾ। ਜਿਹਦਾ ਮਨ ਭਟਕਦਾ ਇੱਧਰ ਉੱਧਰ ਉਹੀ ਚੰਗਾ ਪੜ੍ਹੇਗਾ, ਜਿਹੜਾ ਚੰਗਾ ਪੜ੍ਹੇਗਾ ਉਹੀ ਚੰਗਾ ਇਕਾਗਰ ਹੋਵੇਗਾ। ਜਿਹੜਾ ਮਨ ਜ਼ਿਆਦਾ ਭਟਕਦਾ ਹੈ ਉਹੀ ਮਨ ਇਕਾਗਰ ਹੋ ਸਕਦਾ ਹੈ, ਕਿਉਂਕਿ ਤਾਕਤ ਹੀ ਰਸ ਬਣਦੀ ਹੈ, ਚਾਹੇ ਉਹ ਕਾਮ ਰਸ ਬਣੇ ਚਾਹੇ ਨਾਮ ਰਸ ਬਣੇ। ਜਿਸ ਸਰੀਰ ਦੇ ਵਿੱਚ ਕਾਮ ਰਸ ਬਣਨ ਦੀ ਤਾਕਤ ਨਹੀਂ ਹੈ, ਉਸ ਸਰੀਰ ਵਿੱਚ ਨਾਮ ਰਸ ਬਣਨ ਦੀ ਤਾਕਤ ਵੀ ਨਹੀਂ ਹੁੰਦੀ। ਹਿਜੜੇ ਕਦੇ ਬ੍ਰਹਮ ਗਿਆਨੀ ਨਹੀਂ ਹੋਏ। ਅੱਜ ਤੱਕ ਕੋਈ ਬ੍ਰਹਮਚਾਰੀ ਨਹੀਂ ਹੋਇਆ ਖੁਸਰਾ, ਕਿਉਂਕਿ ਤਾਕਤ ਹੀ ਨਹੀਂ। ਬ੍ਰਹਮਚਾਰੀ ਕੌਣ ਹੋਏਗਾ? ਤਾਕਤ ਹੀ ਬ੍ਰਹਮਚਾਰੀ ਹੋਏਗੀ। ਤਾਕਤ 'ਤੇ ਸੰਜਮ ਕੀਤਾ ਜਾਵੇਗਾ ਅਤੇ ਪਾਵਰ ਕਨਵਰਟ ਹੋਏਗੀ, ਸ਼ਕਤੀ ਬਣੇਗੀ। ਪਾਵਰ ਹੀ ਹੈ ਨਹੀਂ, ਨਾ ਸੰਸਾਰ ਵਿੱਚ ਭਟਕ ਸਕੇਗਾ, ਨਾ ਨਿਰੰਕਾਰ ਵਿੱਚ ਲੀਨ ਹੋ ਸਕੇਗਾ, ਕਿਉਂਕਿ ਉਹ ਪਾਵਰ ਹੀ ਹੈ ਨਹੀਂ, ਸ਼ਕਤੀ ਹੈ ਨਹੀਂ। ਅਤੇ ਜੇ ਮਨ ਨਾ ਭਟਕੇਗਾ, ਮਨ ਇਕਾਗਰ ਨਹੀਂ ਹੋ ਸਕਦਾ। ਮਨ ਕਾ ਸੁਭਾਅ ਸਦਾ ਬੈਰਾਗੀ, ਇਹਦਾ ਸੁਭਾਅ ਤਾਂ ਸਦਾ ਇੱਕ ਤੁਹਾਨੂੰ ਖਿਆਲ ਦੇਣਾ ਅਤੇ ਫਿਰ ਦੂਸਰਾ ਉਸੇ ਪਲ, ਤੀਸਰਾ ਕਿ ਚੱਲ ਤੇਰੀ ਆਹ ਵੀ ਡਿਊਟੀ, ਉਹ ਵੀ ਡਿਊਟੀ, ਆਹ ਵੀ ਕੰਮ, ਇਹ ਵੀ ਕੰਮ। ਸ਼ੁਕਰਾਨਾ ਕਰੋ ਤੁਹਾਨੂੰ ਇਹੋ ਜਿਹਾ ਮਨ ਮਿਲਿਆ। ਪਰ ਇੱਕ ਗੱਲ ਦੱਸਾਂ, ਧਿਆਨ ਵੇਲੇ ਜਾਂ ਬਾਣੀ ਪੜ੍ਹਨ ਵੇਲੇ ਜਾਂ ਚਿੱਤ ਲਾਉਣ ਵੇਲੇ, ਵਾਹਿਗੁਰੂ ਸ਼ਬਦ ਵਿੱਚ ਚਿੱਤ ਟਿਕਾਉਣ ਵੇਲੇ ਇਹ ਤੁਹਾਡੀ ਇਮਾਨਦਾਰੀ ਵੇਖਦਾ ਰਹੇਗਾ, ਨਹੀਂ ਤਾਂ ਉਸ ਸਮੇਂ ਵੀ ਤੁਹਾਨੂੰ ਆਪਣੇ ਕੰਮ ਯਾਦ ਕਰਾਉਂਦਾ ਰਹੇਗਾ। ਇਹ ਬੜਾ ਹੀ ਇਮਾਨਦਾਰ ਹੈ, ਆਪਣੀ ਡਿਊਟੀ 'ਤੇ ਕਾਮਯਾਬ ਹੈ। ਪਰਮਾਤਮਾ ਨੇ ਜਿਸ ਲਈ ਤੁਹਾਨੂੰ ਦਿੱਤਾ ਉਹ ਕੰਮ ਕਰ ਰਿਹਾ, ਉਹ ਐਵੇਂ ਨਹੀਂ ਛੱਡੇਗਾ ਉਹ ਕੰਮ। ਮਨ ਬਹੁਤ ਚੰਗਾ ਸਾਥੀ ਹੈ ਤੁਹਾਡਾ, ਮਨ ਨੂੰ ਬੁਰਾ ਨਾ ਕਹਿਣਾ। ਹਾਂ, ਕਦੇ ਕਦੇ ਦੁੱਖ ਹੁੰਦਾ ਜਦੋਂ ਨਾਮ ਵਿੱਚ ਲੱਗਣਾ ਸ਼ੁਰੂ ਹੋ ਜਾਏ ਮਨ, ਤਾਂ ਵੀ ਮਨ ਉੱਥੋਂ ਉਠਾਉਂਦਾ ਹੈ, ਕਿਉਂਕਿ ਤੁਹਾਡੀ ਆਖਰੀ ਇਮਾਨਦਾਰੀ ਦੇਖਣਾ ਚਾਹੁੰਦਾ। ਉਹਨਾਂ ਉਸ ਅਵਸਥਾ ਵਿੱਚ ਗੁਰਮੁਖਾਂ ਨੇ, ਭਗਤਾਂ ਨੇ, ਸੰਤਾਂ ਨੇ ਕਿਤੇ ਕਿਤੇ ਮਨ ਨੂੰ ਅਪਸ਼ਬਦ ਵੀ ਕਹੇ, ਮਨ ਨੂੰ ਬੁਰਾ ਵੀ ਕਿਹਾ। ਪਰ ਨਹੀਂ, ਗੁਰਬਾਣੀ 'ਚ ਕਿਹਾ ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਓ ਕਹੇ ਕਬੀਰਾ, ਮਨ ਸਾਹ ਮਿਲਿਆ ਨਾ ਕੋ। ਇਹੋ ਮਨ ਸ਼ਕਤੀ, ਇਹੋ ਮਨ ਸੀਓ, ਇਹੋ ਮਨ ਪੰਚ ਤੱਤ ਕੋ ਜੀਓ, ਇਹੋ ਮਨ ਲੈ ਜੋ ਉਨ ਮਨ ਰਹੇ ਤੋ ਤਿੰਨ ਲੋਕ ਕੀ ਬਾਤਾਂ ਕਹੇ। ਇਸੇ ਪਾਵਰਫੁੱਲ ਮਨ ਨੂੰ ਲੈ ਕੇ ਤੁਸੀਂ ਉਨ ਮਨੀ ਅਵਸਥਾ ਵਿੱਚ ਪਹੁੰਚ ਸਕੋ, ਆਤਮਾ ਵਿੱਚ ਲੀਨ ਹੋ ਸਕੋ, ਤਾਂ ਤੁਸੀਂ ਤ੍ਰੈਕਾਲ ਦਰਸੀ ਹੋ ਜਾਵੋਗੇ, ਦਿਵ ਦ੍ਰਿਸ਼ਟੀ ਮਿਲ ਜਾਏਗੀ, ਦਿਵਯ ਜੋਤ ਮਿਲ ਜਾਏਗੀ। ਪਰ ਮਨ ਨੂੰ ਕਦੇ ਬੁਰਾ ਨਾ ਕਹਿਣਾ। ਤੁਹਾਡੀ ਇਮਾਨਦਾਰੀ ਵੇਖਦਾ, जिस दिन तुसी पूरे प्राणा नाल गुरु नूं पुकारना शुरू कर दोगे उस दिन मन अपने आप आ जाएगा, तुहाडा साथी बन जाएगा। तो ऐसी घोषणा कर दित्ती फिर बाणी विच, माई मैं तन पायो हर नाम। निशानी की सवाल है कि निशानी तन पा लिया हरि नाम, कहिंदे मन मेरो तावन ते छूट्यो, हुण मेरा मन धौंदा नहीं। है उही मन जिहड़ा धौंदा सी, मन मेरो तावन ते छूट्यो कर बैठो विश्राम। विश्राम, मन विश्राम कर बैठा, आत्मा विच विश्राम कर बैठा, अपने असल घर विच पहुंच गया। ते एक जगह कहा माए मन मेरो बस ना है, उत्थे हले साधक है, साधक है। माए मन मेरो बस ना है, कहंदे क्यों की गल, निशानी की तेरे बस ने, कहंदे निस बासर बिखियन को तावत के विध रोको ताहें। इत्थे विधि पुछ रहे है कि केड़ी विधि है, केड़ा साधन है कि भटकदे होए मन नूं रोक लवां। माई मन मेरो बस ना है निस बासुर, निस कहंदे ने रात नूं, बासुर दिन नूं, दिन रात बिखियन को तावत, निस बासुर बिखियन को तावत के है विध रोको ताहें। केड़ी विधि नाल रोका इसनों, किवें रोका। ते जदों टिकना शुरू हो गया फिर कह दिता माई मैं तन पायो हर नाम, ना तन पाया, मन मेरो तावन ते छूटियो कर बैठो विश्राम। तो जेड़े मन जेड़ा जग्यासु मन नूं साधना शुरू कर देवे, ते इहदा गुरु घर विच सौखा तरीका दस्या कि तन मन धन सब सौंप गुरु को, तन मन धन सब सौंप गुरु को, हुक्म मन्या पाईए, हुक्म मन्या। फिर गुरु का जो हुक्म है वो मन के जीवन विच शुरू हो जाते गल बन जाएगी, पा लवेंगा। हुक्म मन्या पाईए, रब नूं पाउणा किते जंगलां विच ना जावीं, रब नूं पाउणा किते होर होर क्लासां ज्वाइन करन दी जरूरत नहीं है ध्यान दियां, इत्थे आ जा गुरु ग्रंथ साहिब जी दी हजूरी च, तन भी अपना अर्पण कर दे, मन भी धन भी अर्पण कर दे। तो दास बेनती करे गुरु नूं, ना तुहाडे तन दी लोड़ है ना धन दी लोड़ है, गुरु नूं तां तुहाडे मन दी लोड़ है। तुहाडे तन दी ते तुहाडे धन दी तां तुहाडे परिवार नूं लोड़ है कि तन करके सेवा करो, तन करके जरूरतां पूरियां करी चलो, ये तुहाडे परिवार नूं लोड़ है। गुरु नूं ना तन चाहीदा ना धन चाहीदा, गुरु नूं तेरा मन चाहीदा, गुरु नूं मन चाहीदा। जदों राजा जनक ने कहा सी ना कि है कोई ऐसा गुरु ऐसा संत जेड़ा जद मैं घोड़े की खब्बी रकाब विच पैर रखा ते पलाकी मार के काठी ते बैठा, घोड़े की काठी ते घोड़े उपर बैठा, उतने समय च मैनू ज्ञान करा देवे, है कोई ऐसा। राजा जनक ने शर्त रखी सी। तो सारे ऋषि मैंने सोचते ये तो जीवन लग गए मन वस विच कर दें, जीवन लग गए ज्ञान हासिल कर दें। एक ऐसा राजा जनक ने सवाल किया, सारे ना कर गए बैठे से, ते फिर अष्टावक्र आया। ते अष्टावक्र उन्हें तां कहिंदे ने कि जद चलदा है ते उहदे शरीर विच अठ बल पैंदे ने, अष्टावक्र, अष्ट कहिंदे ने अठ नूं ते वक्र कहिंदे ने वलां नूं, बल पैंदे ने, अठ वल पैंदे ने उहदे शरीर विच, भाव करूप है शरीर दा। आया है सभा विच, जदों अष्टावक्र आया उन्हें कहा राजन तेरी घोषणा की है, तेरी शर्त की है। ਉਹ ਕਹਿੰਦਾ ਕਿ ਮੈਂ ਉਸਨੂੰ ਆਪਣਾ ਗੁਰੂ ਬਣਾਉਣਾ, ਇਸ ਚੌਂਕੀ ਜੋ ਬਣਾਈ ਹੈ ਨਾ ਪੂਜਾ ਵਾਲੀ, ਗੁਰੂ ਦੀ ਚੌਂਕੀ 'ਤੇ ਉਹ ਬੈਠੇਗਾ ਜਿਹੜਾ ਮੈਨੂੰ ਘੋੜੇ ਦੀ ਰਕਾਬ ਵਿੱਚ ਪੈਰ ਰੱਖਣ ਤੋਂ ਬਾਅਦ ਜਦੋਂ ਮੈਂ ਪਲਾਕੀ ਮਾਰ ਕੇ ਘੋੜੇ 'ਤੇ ਬੈਠਾਂ ਉਤਨੇ ਸਮੇਂ 'ਚ ਗਿਆਨ ਕਰਾ ਦੇਵੇ। ਅਸ਼ਟਾਬਕਰ ਨੇ ਕਿਹਾ ਮੈਂ ਕਰਾਵਾਂਗਾ, ਮੈਂ ਕਰਾਵਾਂਗਾ ਇਤਨੀ ਦੇਰ 'ਚ ਗਿਆਨ, ਪਰ ਇੱਕ ਸ਼ਰਤ ਹੈ, ਤੇਰੇ ਕੋਲ ਤਿੰਨ ਚੀਜ਼ਾਂ ਨੇ, ਤਨ, ਮਨ ਔਰ ਧਨ, ਇਹਨਾਂ 'ਚੋਂ ਇੱਕ ਚੀਜ਼ ਮੈਨੂੰ ਦੇ ਦੇ। ਮੇਰੀ ਕੋਈ ਸ਼ਰਤ ਨਹੀਂ ਕਿ ਕਿਹੜੀ ਚੀਜ਼ ਦੇਵੇ, ਇੱਕ ਚੀਜ਼ ਮੈਨੂੰ ਦੇ ਦੇ। ਕਥਾ ਪ੍ਰਸੰਗ ਤੁਸੀਂ ਸਾਰੇ ਜਾਣਦੇ ਹੋ, ਆਪਾਂ ਆਪਣੇ ਨਿਸ਼ਾਨੇ 'ਤੇ ਪਹੁੰਚਣਾ ਹੈ। ਉਹਨੇ ਆਪਣੇ ਘਰ ਵਾਲੀ ਨਾਲ ਸਲਾਹ ਕੀਤੀ, ਉਹਨੇ ਕਿਹਾ ਜੇ ਉਹਨੇ ਕਿਹਾ ਤਨ ਤੂੰ ਸੰਕਲਪ ਕਰ ਦਿੱਤਾ, ਉਹਨੇ ਕਿਹਾ ਤਨ ਹੀ ਮੇਰਾ, ਅਤੇ ਫਿਰ ਸਾਰੇ ਮੈਂ ਕੀ ਕਰਾਂਗੀ, ਧੀਆਂ ਪੁੱਤਰ ਕੀ ਕਰਨਗੇ, ਸਾਰੇ ਰਾਜਧਾਨੀ ਦੇ ਲੋਕ ਕੀ ਕਰਨਗੇ, ਕਬਜ਼ਾ ਤਾਂ ਉਹ ਸਾਧੂ ਫੱਕਰ ਕਰ ਲਵੇਗਾ ਤੇਰੇ ਸਰੀਰ 'ਤੇ। ਅਤੇ ਫਿਰ ਜੇ ਧਨ ਸੰਕਲਪ ਕਰ ਦਿੱਤਾ, ਧਨ ਵਿੱਚ ਤਾਂ ਰਾਜ ਸਿੰਘਾਸਨ ਵੀ ਆ ਗਿਆ, ਸੋਨਾ ਚਾਂਦੀ ਹੀਰੇ ਲਾਲ ਜਵਾਹਰਾਤ ਸਭ ਕੁਛ, ਤਿਜੌੜੀਆਂ, ਪੂਰਾ ਰਾਜ ਭਾਗ ਆ ਗਿਆ। ਜੇ ਉਹਨੇ ਕਿਹਾ ਸੰਕਲਪ ਕੀਤਾ ਅਤੇ ਛੱਡ ਕੇ ਪਰਾਂ ਹੋ ਜਾ, ਫਿਰ ਕੀ ਗੱਲ ਬਣੇਗੀ। ਇਹ ਸੰਸਾਰੀ ਸੋਚ ਹੈ, ਇਹੀ ਤਾਂ ਚਾਹੀਦਾ ਪਤਨੀ ਨੂੰ, ਇਹੀ ਚਾਹੀਦਾ ਪਤੀ ਨੂੰ, ਇਹੀ ਚਾਹੀਦਾ ਧੀਆਂ ਪੁੱਤਰਾਂ ਨੂੰ, ਇਹੀ ਚਾਹੀਦਾ ਮਾਤਾ ਪਿਤਾ ਨੂੰ, ਇਹੀ ਚਾਹੀਦਾ ਰਿਸ਼ਤੇਦਾਰਾਂ ਮਿੱਤਰਾਂ ਦੋਸਤਾਂ ਨੂੰ। ਤੇਰਾ ਤਨ ਵੀ ਚਾਹੀਦਾ, ਤੇਰਾ ਧਨ ਵੀ ਚਾਹੀਦਾ, ਪਰ ਤੇਰੇ ਮਨ ਨਾਲ ਕੋਈ ਸਰੋਕਾਰ ਨਹੀਂ ਕਿਸੇ ਦਾ। ਵਾਹ, ਮਨ ਕੇਵਲ ਗੁਰੂ ਨੂੰ ਚਾਹੀਦਾ, ਮਨ ਕੇਵਲ ਗੁਰੂ ਨੂੰ ਚਾਹੀਦਾ। ਇਸ ਲਈ ਵਿਹਾਰ ਕਰ ਸੰਸਾਰ ਨਾਲ ਅਤੇ ਪਿਆਰ ਕਰ ਗੁਰੂ ਨਾਲ, ਵਿਹਾਰ ਕਰ ਸੰਸਾਰ ਨਾਲ ਅਤੇ ਪਿਆਰ ਕਰ ਗੁਰੂ ਨਾਲ। ਤੂੰ ਉਲਟਾ ਕੀਤਾ ਹੋਇਆ, ਗੁਰਦੁਆਰੇ ਵਿਹਾਰ ਕਰਦਾ ਅਤੇ ਪਿਆਰ ਸੰਸਾਰ ਨਾਲ ਕਰਦਾ, ਤਾਂ ਹੀ ਤੈਨੂੰ ਜੀਵਨ ਤੇਰਾ ਉਲਟਾ ਲੱਗਦਾ ਕਿ ਉਲਟਾ ਹੀ ਆ ਜੀਵਨ, ਸਿੱਧੀ ਤਾਂ ਕੋਈ ਗੱਲ ਪੈ ਹੀ ਨਹੀਂ ਰਹੀ। ਤੂੰ ਆਪਣੇ ਆਪ ਸੀਸ ਆਸਣ ਕੀਤਾ ਹੋਇਆ, ਜਿਹੜਾ ਉਲਟਾ ਸੀਸ ਪਰਨੇ ਖਲੋਤਾ ਹੋਵੇ ਉਹਨੂੰ ਸਾਰਾ ਹੀ ਸੰਸਾਰ ਉਲਟਾ ਦਿਸੇਗਾ ਨਾ। ਇਵੇਂ ਤੇਰਾ ਜੀਵਨ ਹੋ ਗਿਆ ਹੋਇਆ ਉਲਟਾ, ਕਿਉਂਕਿ ਤੂੰ ਪਿਆਰ ਕਰ ਰਿਹਾ ਧੀਆਂ ਪੁੱਤਰਾਂ ਨਾਲ, ਪਤੀ ਪਤਨੀ ਨਾਲ, ਹੋਰ ਮਿੱਤਰਾਂ ਦੋਸਤਾਂ ਨਾਲ, ਧਨ ਦੌਲਤ ਨਾਲ, ਅਤੇ ਵਿਹਾਰ ਕਰ ਰਿਹਾ ਗੁਰੂ ਨਾਲ, ਵਿਵਹਾਰ ਕਰ ਰਿਹਾ ਪਰਮਾਤਮਾ ਨਾਲ। ਪਰ ਜਿਸ ਦਿਨ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰ ਲਾਉਣਾ, ਜਦੋਂ ਇੰਨਾ ਬਦਲ ਗਿਆ, ਪਿਆਰ ਤੇਰਾ ਗੁਰੂ ਨਾਲ ਹੋ ਗਿਆ, ਵਿਹਾਰ ਤੇਰਾ ਸੰਸਾਰ ਨਾਲ ਹੋ ਗਿਆ, ਅਤੇ ਗੱਲ ਬਣ ਜਾਏਗੀ, ਗੱਲ ਬਣ ਜਾਏਗੀ। ਫਿਰ ਨਾ ਤੇਰਾ ਸਵਾਲ ਰਹੇਗਾ ਕਿ ਮਨ ਨਹੀਂ ਟਿਕਦਾ ਬੰਦਗੀ ਵਿੱਚ, ਮਨ ਨਹੀਂ ਟਿਕਦਾ ਭਜਨ ਵਿੱਚ, ਕਿਉਂਕਿ ਮਨ ਤੂੰ ਲਗਾਇਆ ਹੈ ਸੰਸਾਰ ਨਾਲ। ਕਿਉਂਕਿ ਮਨ ਦਾ ਸੁਭਾਅ ਹੈ ਪਿਆਰ ਕਰਨਾ, ਮਨ, ਅਤੇ ਮਨ ਤੇਰਾ ਚਾਹੀਦਾ ਹੀ ਨਹੀਂ ਕਿਸੇ ਨੂੰ। ਪਿਆਰ ਤਾਂ ਐਵੇਂ ਤੂੰ ਪਰੋਸੀ ਫਿਰਦਾ ਮਨ ਦੀ ਥਾਲੀ ਵਿੱਚ, ਕਿਸੇ ਨੂੰ ਚਾਹੀਦਾ ਹੀ ਨਹੀਂ ਤੇਰਾ ਪਿਆਰ। ਤੇਰਾ ਧਨ ਚਾਹੀਦਾ ਅਤੇ ਤੇਰਾ ਤਨ ਚਾਹੀਦਾ ਬਸ। ਪਿਆਰ ਤਾਂ ਗੁਰੂ ਨੂੰ ਚਾਹੀਦਾ, ਸੰਸਾਰ ਪਿਆਰ ਵੀ ਨਹੀਂ ਕਰਨਾ ਜਾਣਦਾ। ਜਿਹੜਾ ਪਿਆਰ ਕਹਿੰਦਾ ਨਾ, ਮੇਰੀ ਮਾਂ ਬਹੁਤ ਪਿਆਰ ਕਰਦੀ, ਮੇਰਾ ਪੁੱਤਰ ਬਹੁਤ ਪਿਆਰ ਕਰਦਾ, ਮੇਰਾ ਭਰਾ ਬਹੁਤ, ਮੇਰੀ ਪਤਨੀ ਬਹੁਤ, ਮੇਰਾ ਦੋਸਤ ਬਹੁਤ, ਇਹ ਪਿਆਰ ਨਹੀਂ ਹੈ, ਵਾਸ਼ਨਾਵਾਂ ਨੇ, ਇਹ ਇੱਛਾਵਾਂ ਨੇ, ਇਹ ਤਮੰਨਾਵਾਂ ਨੇ, ਇਹ ਪਕੜ ਹੈ, ਪੋਜੈਸਿਵਨੈਸ ਹੈ, ਇਹ ਮੋਹ ਹੈ, ਇਹ ਪਿਆਰ ਨਹੀਂ, ਇਹ ਤਾਂ ਮੋਹ ਦੀ ਦਲਦਲ ਹੈ, ਇਹ ਬੜਾ ਵੱਡਾ ਭਰਮ ਲੱਗਿਆ ਹੋਇਆ ਤੈਨੂੰ। ਪਿਆਰ ਤਾਂ ਕੇਵਲ ਗੁਰੂ ਹੀ ਕਰਨਾ ਜਾਣਦਾ, ਸੰਸਾਰ ਨਹੀਂ ਜਾਣਦਾ। ਸੰਸਾਰ ਨਹੀਂ ਜਾਣਦਾ ਪਿਆਰ ਕਰਨਾ। ਤੇਰੇ ਤੋਂ ਇੱਕ ਗਲਤੀ ਹੋ ਜਾਵੇ, ਸੰਸਾਰ ਤੈਨੂੰ ਮਾਫ ਨਹੀਂ ਕਰੇਗਾ, ਅਤੇ ਗੁਰੂ ਸੰਸਾਰ ਤੈਨੂੰ ਕਦੇ ਨਾ ਕਦੇ ਕਿਸੇ ਨਾ ਕਿਸੇ ਪੜਾ, ਕਿਸੇ ਕਿਸੇ ਪਾਰਟੀਆਂ ਵਿੱਚ, ਕਿਸੇ ਕਿਸੇ ਮੋੜਾਂ 'ਤੇ ਤੈਨੂੰ ਸਜ਼ਾ ਦੇਣਗੇ, ਉਹਦਾ ਜਵਾਬ ਦੇਣਗੇ, ਕਦੇ ਤੇਰੇ ਤੋਂ ਗਲਤੀ ਹੋ ਗਈ ਤਾਂ। ਤੈਨੂੰ ਜਵਾਬ ਦੇਣਗੇ ਸਜ਼ਾ ਦੇ ਰੂਪ ਵਿੱਚ। ਮੈਂਟਲ ਟੋਰਚਰ ਕਹਿੰਦੇ ਜਿਸ ਨੂੰ ਤੁਸੀਂ, ਤੈਨੂੰ ਕਰੇਗਾ ਸੰਸਾਰ ਤੇ ਕਰ ਰਿਹਾ ਰੋਜ਼, ਪਰ ਜੇ ਗੁਰੂ ਦੇ ਪਾਸ ਗੁਰੂ ਦੀ ਗੋਦ ਵਿੱਚ ਤੇਰੇ ਤੋਂ ਕਿਤੇ ਗਲਤੀ ਹੋ ਗਈ, ਗੁਰੂ ਨਾ ਚਿਤਾਰੇਗਾ, ਉਹ ਤੈਨੂੰ ਮੁਆਫ ਕਰ ਦੇਵੇਗਾ, ਉਹ ਸਜ਼ਾ ਨਹੀਂ ਦਿੰਦਾ। ਗੁਰੂ ਹੀ ਕਹਿੰਦਾ ਜੈਸਾ ਬਾਲਕ ਭਾਏ ਸਭਾਏ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਮਹਾ ਸਿੰਘ ਬੇਦਾਵਾ ਲਿਖ ਕੇ ਦੇ ਆਏ ਆਨੰਦਪੁਰ ਸਾਹਿਬ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਜਦੋਂ ਘਰ ਪਹੁੰਚੇ ਵਾਪਸ ਆਏ, ਮਾਤਾ ਭਾਗੋ ਨੇ ਕਿਹਾ ਚੂੜੀਆਂ ਪਹਿਨ ਲਓ, ਫਿਰ ਗੁਰੂ ਨੂੰ ਘੇਰੇ ਵਿੱਚ ਹੀ ਛੱਡ ਕੇ ਆ ਗਏ ਹੋ। ਖੈਰ ਇਹ ਪ੍ਰਸੰਗ ਆਪਣਾ ਟੋਪਿਕ ਨਹੀਂ, ਅੱਗੇ ਆ ਗਏ। ਜਦ ਖਿਦਰਾਣੇ ਦੀ ਢਾਬ 'ਤੇ ਸਤਿਗੁਰੂ ਜੀ ਇੱਧਰੋਂ ਆਨੰਦਪੁਰ ਸਾਹਿਬ ਛੱਡ ਕੇ ਚਮਕੌਰ ਦੀ ਗੜੀ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾ ਕੇ, ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਦੀਵਾਰਾਂ ਚਿਣੇ ਗਏ। ਉਸ ਤੋਂ ਬਾਅਦ ਗੁਰੂ ਜੀ ਜਦ ਪਹੁੰਚੇ ਨੇ ਖਿਦਰਾਣੇ ਦੀ ਢਾਬ 'ਤੇ, ਉੱਥੇ ਵੇਖਿਆ ਕਿ ਉਹ ਜੂਝ ਗਏ ਨੇ, ਕਿਉਂਕਿ ਜਿਹੜੇ ਦੁਸ਼ਮਣਾਂ ਦੇ ਦਸਤੇ ਫੌਜਾਂ ਦੇ ਗੁਰੂ ਜੀ ਨੂੰ ਘੇਰਾ ਪਾ ਰਹੇ ਸੀ, ਉਹਨਾਂ ਘੇਰਾ ਪਾਉਣ ਵਾਲੀਆਂ ਫੌਜਾਂ ਨਾਲ ਉਹ ਭਾਈ ਮਹਾਂ ਸਿੰਘ ਨਾਲ ਮਾਝੇ ਦੇ ਸਿੱਖ ਜਿਹੜੇ ਬੇਦਾਵਾ ਲਿਖ ਕੇ ਦੇ ਗਏ ਸਨ, ਉਹ ਉੱਥੇ ਜੂਝ ਗਏ। ਉਹਨਾਂ ਫੌਜਾਂ ਨੂੰ ਉਹਨਾਂ ਨੇ ਮੋੜ ਦਿੱਤਾ ਵਾਪਸ, ਗੁਰੂ ਜੀ ਨੂੰ ਘੇਰਾ ਨਾ ਪਾਉਣ ਦਿੱਤਾ। ਇਹ ਕੋਟਕਪੂਰਾ ਮੁਕਤਸਰ ਸਾਹਿਬ, ਇਹ ਉਸ ਖਿੱਤੇ ਦੀ ਗੱਲ। ਗੁਰੂ ਜੀ ਜਦ ਖਿਦਰਾਣੇ ਦੀ ਢਾਬ 'ਤੇ ਪਹੁੰਚੇ ਨੇ ਅਤੇ ਵੇਖਿਆ ਕਿ ਮੇਰਾ ਸਿੰਘ ਜਿਹਦੇ ਆਲੇ ਦੁਆਲੇ ਪੰਜ ਕੋਈ ਮਹਾਂਬਲੀ ਦੁਸ਼ਮਣ ਦੀਆਂ ਫੌਜਾਂ ਦੇ ਮਰੇ ਪਏ ਨੇ ਅਤੇ ਉਹਨਾਂ ਵਿੱਚ ਖੁਦ ਸ਼ਹੀਦ ਹੋਇਆ, ਪੂਰੀ ਜਾਨ 'ਤੇ ਖੇਡਿਆ। ਕਿਸੇ ਕੋਲ ਵੇਖਿਆ 10 ਪਏ ਨੇ, ਕਿਸੇ ਕੋਲ 20, ਕਿਸੇ ਕੋਲ 30, ਇੰਨੀ ਇੰਨੀ ਕੁਰਬਾਨੀ ਕਰਕੇ ਸ਼ਹੀਦ ਹੋਏ ਨੇ। ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਨੂੰ ਜਾਣਦੇ ਨੇ ਕਿ ਲਿਖ ਕੇ ਦੇ ਕੇ ਆਏ ਸੀ, ਤੂੰ ਸਾਡਾ ਗੁਰੂ ਨਹੀਂ। ਪਰ ਅੱਜ ਫਿਰ ਉਹਨਾਂ ਦੀ ਸ਼ਹਾਦਤ ਵੇਖ ਕੇ ਗੁਰੂ ਜੀ ਕਿਸੇ ਨੂੰ ਕਹਿੰਦੇ ਮੇਰਾ 5,000, ਮੇਰਾ 10,000, ਮੇਰਾ 20,000, ਮੇਰਾ 30,000, ਕਿਤਨਾ ਵਰਦਾਨ ਦੇ ਰਹੇ ਨੇ। ਆਖਰ ਭਾਈ ਮਹਾਂ ਸਿੰਘ ਦੇ ਪਾਸ ਪਹੁੰਚੇ, ਉਹ ਕਦੇ ਮੌਤ ਦੇ ਕਰੀਬ ਜਾ ਰਹੇ ਨੇ, ਕਦੇ ਜੀਵਨ ਦੇ ਕਰੀਬ ਆ ਰਹੇ ਨੇ, ਕਦੇ ਅੱਖਾਂ ਬੰਦ ਹੁੰਦੀਆਂ ਨੇ, ਕਦੇ ਖੁੱਲ੍ਹਦੀਆਂ ਨੇ। ਜਿਵੇਂ ਜੋਤ ਟਿਮਟਿਮਾਉਂਦੀ ਹੈ, ਕਦੇ ਬੁੱਝਦੀ ਹੈ, ਕਦੇ ਜਗ। ਤਾਂ ਸਤਿਗੁਰੂ ਜੀ ਨੇ ਭਾਈ ਮਹਾਂ ਸਿੰਘ ਦਾ ਮੁੱਖ ਪੁੰਛਿਆ ਆਪਣੇ ਰੁਮਾਲ ਨਾਲ, ਆਪਣੇ ਬਸਤਰਾਂ ਨਾਲ, ਆਪਣੀ ਗੋਦੀ ਵਿੱਚ ਸੀਸ ਰੱਖ ਲਿਆ ਭਾਈ ਮਹਾਂ ਸਿੰਘ ਦਾ। ਉਹ ਮਹਾਂ ਸਿੰਘ ਜਿਹੜਾ ਲਿਖ ਕੇ ਦੇ ਆਇਆ ਸੀ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਗੋਦੀ ਵਿੱਚ ਸਿਰ ਰੱਖ ਲਿਆ। ਅਤੇ ਪੁੱਛਦੇ ਨੇ ਭਾਈ ਮਹਾਂ ਸਿੰਘ, ਬੜੀਆਂ ਹੀ ਕੁਰਬਾਨੀਆਂ ਕੀਤੀਆਂ ਨੇ, 10 ਧਰਤੀ ਦਾ ਰਾਜ ਦੇ ਦਿਆਂ? ਨਹੀਂ ਗਰੀਬ ਨਿਵਾਜ, ਨਹੀਂ ਚਾਹੀਦਾ ਰਾਜ। 10 ਤੈਨੂੰ ਸਵਰਗ ਦਾ ਰਾਜ ਦੇ ਦਿਆਂ? ਕੁਛ ਗ੍ਰੰਥਾਂ ਵਿੱਚ ਉਹਨਾਂ ਨੂੰ ਜੋ ਵਰਦਾਨ ਦਿੱਤੇ ਨੇ ਨਾ, ਉੱਥੇ ਗੁਰੂ ਜੀ ਨੇ ਅਗਲੇ ਜਨਮਾਂ ਦੇ ਰਾਜ ਭਾਗ ਵੀ ਬਖਸ਼ੇ ਨੇ, ਅਲੱਗ ਅਲੱਗ ਪੂਰਾ ਵਿਸਥਾਰ ਲਿਖਿਆ ਹੋਇਆ। ਉਹਨਾਂ ਯਾਦ ਕਰਨਾ ਮੁਸ਼ਕਲ ਹੈ, ਇੱਕ ਇੱਕ ਸਿੰਘ ਨੂੰ, ਕਿ ਫਲਾਣੇ ਸਿੰਘ ਨੂੰ ਕਿਹਾ ਇਹ ਇਰਾਕ ਦਾ ਬਾਦਸ਼ਾਹ, ਫਲਾਣੇ ਨੂੰ ਕਿਹਾ ਇਹ ਈਰਾਨ ਦਾ ਬਾਦਸ਼ਾਹ, ਇੰਨੇ ਵਰਦਾਨ ਦਿੱਤੇ। ਅਤੇ ਭਾਈ ਮਹਾਂ ਸਿੰਘ ਨੂੰ ਕਹਿੰਦੇ ਤੈਨੂੰ ਧਰਤੀ ਦਾ ਰਾਜ? ਨਹੀਂ ਜੀ ਗਰੀਬ ਨਿਵਾਜ, ਮੈਨੂੰ ਨਹੀਂ ਚਾਹੀਦਾ। ਕਹਿੰਦੇ ਸਵਰਗ ਦਾ ਰਾਜ ਦੇ ਦਿਆਂ? ਕਹਿੰਦੇ ਜੀ ਨਹੀਂ। ਕਹਿੰਦੇ ਫਿਰ ਕਿਆ ਦੇਵਾਂ, ਕਿਆ ਦੇਵਾਂ? ਤੂੰ ਭਾਈ ਮਹਾਂ ਸਿੰਘ ਬੋਲ ਨਹੀਂ ਸਕੇ। ਗੁਰੂ ਜੀ ਕਹਿੰਦੇ ਮਹਾਂ ਸਿੰਘ ਬੋਲਦਾ ਕਿਉਂ ਨਹੀਂ? ਤੇਰੇ ਹੋਠਾਂ 'ਤੇ ਆ ਕੇ ਸ਼ਬਦ ਕਿਉਂ ਵਾਪਸ ਚਲੇ ਜਾਂਦੇ ਨੇ? ਸੰਕੋਚ ਕਿਉਂ ਕਰਦਾ? ਉਹ ਕਹਿਣ ਲੱਗਾ ਜੀ ਜੋ ਮੈਂ ਮੰਗਣਾ ਹੈ ਨਾ, ਉਹ ਸਮਾਂ ਬਹੁਤ ਬਤੀਤ ਹੋ ਗਿਆ, ਸਮਾਂ ਬਹੁਤ ਪਿੱਛੇ ਰਹਿ ਗਿਆ। ਮੈਂ ਮੰਗਣਾ ਤਾਂ ਚਾਹੁੰਦਾ ਹਾਂ, ਪਰ ਆਪਣੀਆਂ ਹੀ ਗਲਤੀਆਂ ਕਾਰਨ ਹੁਣ ਮੈਂ ਮੰਗ ਨਹੀਂ ਸਕਦਾ। ਨਹੀਂ ਭਾਈ ਮਹਾਂ ਸਿੰਘ, ਮੰਗ, तेरे सामने बैठा हाँ, मेरी गोदी विच तेरा सिर है, फिर क्या कमी दस ना। भाई महा सिंह कहन लगे, गरीब नवाज जो मैं मंगना वो इस वेले तुहाडे कोल नहीं है, तुहाडे पास नहीं है। भाई महा सिंह हद हो गई, मेरे पास नहीं तेनू किवें शंका, तू मंग। कहिंदा गरीब नवाज, आनंदपुर छड आए वसदा रसदा। गरीब नवाज वड्डे साहिबजादे चमकौर दी गढ़ी विच शहीद करवा के उन्हां दियां लाशां तो लंघ आए हो, ओ जिगर दे टुकड़े कुरबान करवाए ते साडे तो वड्डियां कमाइयां वाले प्रीतां निभाउण वाले सिख चमकौर दी गढ़ी च शहीद करवाए। सरहंद दियां दीवारां विच छोटे साहिबजादियां नूं छिणवा आयो। गरीब नवाज साडी तां दादी मां भी नहीं रही, ते जिहड़ी गल मैं कहनी चाहुंदा ओह कित्थे होवेगी तुहाडे कोल। भाई महा सिंह कहता सही, कहिंदे गरीब नवाज ओह जिहड़ा मैं कागज़ दा टुकड़ा तुहानूं लिख के दित्ता सी कि तू साडा गुरु नहीं असी तेरे सिख नहीं, ओ कागज़ दा टुकड़ा ओ बेदावा मैं चाहुंदा, मेरी मंग है ओ बेदावा पाड़ दे। गरीब नवाज इन्ना कुछ छड के आए हो, वो बेदावा कित्थे होवेगा, इसलिए मैं संकोच करदा हाँ मंग नहीं सकदा। केड़े मूँह नाल मंगा च तो कलंगीधर पिता कहण लगे, भाई महा सिंह सच मैं आनंदपुर छड़िया, सच साहिबजादे शहीद होए, ये भी सच माता जी छोटे साहिबजादे सरहंद विच शहीद कर दिते गए, सब कुछ लुटाया हाँ, पर भाई महा सिंह तुहानू अजे तक नहीं पता लग्या कि गुरु गोबिंद सिंह तुहाडे नाल किन्ना प्यार करता है। गोबिंद सिंह तुहाडे नाल किन्ना प्यार करता है, अपने सिख नाल किन्ना प्यार करता है। गरीब नवाज मैं भुल गया, मैनू सोझी पाओ। कमर कस्से विच्चों बेदावा कढ के कहण लगे, भाई महा सिंह आही है ना बेदावा, मैं तां सिख दी प्रीत ते इतना भरोसा करदा हाँ क्योंकि सिख जदों मैनू अपना मन दे दिंदा है ते मैं पूरे दा पूरा अपना जीवन ही उसनू दे दिंदा हाँ, मैं फिर बड़ा भरोसा करदा हाँ उसते क्योंकि उसते ने मैनू अपनी प्रीत ते भरोसा है कि मैं सिख नाल बहुत प्यार करदा। उस प्यार दा सदका ओ सिख एक दिन जेड़ा मैनू कह के भी चला जावे ना तू साडा गुरु नहीं असी तेरे सिख नहीं, मेरी प्रीत ही ऐसी है वो वापस एक दिन जरूर आवेगा जदों संसार दियां ठोकरां खावेगा ते मेरी प्रीत याद आवेगी, मेरा प्यार याद आवेगा, फिर वापस आएगा। भाई महा सिंह मैं छोटे साहबजादे ते वड्डे साहबजादे शहीद करवा दिते, माता जी शहीद हो गए, आनंदपुर छड आया, सब कुछ त्याग आया, कुर्बान कर दिता, पर मैं तेरे लिखे हुए बेदावे नू अपनी छाती नाल लाई फिरदा हाँ। ऐ आना बेदावा उदियां अखां दे सामने करके गुरु जी ने बेदावा पाड़ दिता। ऐसा है गुरु, गुरु बख्शेगा तेनू, गुरु तेरे गुनाह बख्शेगा, गुरु तेनू सजा नहीं देवेगा, संसार तेनू सजा दिंदा रहेगा रोज। अज तू पत्नी दे सत श्रीकाल दा जवाब ना दिता ते कल तेनू जवाब ना मिलेगा, ये सजा इन्नी तो मिल ही जाएगी, है कि नहीं। अज तू पुत्र दी एक गल ना मन्नी, कल तेनू पुत्र सवेरे फतेह ना बुलावेगा, तेरे गोडी हाथ ना लावेगा, इन्नी क सजा तो तेनू रोज मिलती है, रोज मिलती है। तेरे कहण ते ओ तेरे कम ते नहीं जावेगा, जावेगा दिल टुटे नाल, पर तेनू निगलैक्ट करेगा, नज़रअंदाज करेगा, मैंटल टॉर्चर तेनू सजा देवेगा, एवें जिवें दी सजा दिंदे रहिंदे हो ना एक दूसरे नूं घरां विच, ਤੋ ਇਸ ਲਈ ਸੰਸਾਰ ਤੇਰੇ ਤਨ ਨੂੰ ਜਾਣਦਾ ਹੈ ਅਤੇ ਤੇਰੇ ਧਨ ਨੂੰ ਜਾਣਦਾ, ਤੇਰੇ ਮਨ ਨੂੰ ਨਹੀਂ ਜਾਣਦਾ। ਤੇਰੇ ਮਨ ਨੂੰ ਤੇਰਾ ਗੁਰੂ ਜਾਣਦਾ। ਅਤੇ ਪ੍ਰੀਤ ਹੈ ਨਾ ਜਿਹੜੀ, ਪ੍ਰੇਮ ਹੈ ਜਿਹੜਾ, ਇਹ ਮਨ ਦਾ ਸੁਭਾਅ ਹੈ, ਇਹ ਤਨ ਦਾ ਨਹੀਂ ਹੈ ਨਾ ਧਨ ਦਾ ਹੈ। ਅਤੇ ਪ੍ਰੀਤ ਤਾਂ ਕੇਵਲ ਗੁਰੂ ਕਰ ਸਕਦਾ, ਇਸ ਲਈ ਮਨ ਦਾ ਸੰਬੰਧ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਲੈ। ਮਨ ਦਾ ਸੰਬੰਧ ਕੇਵਲ ਪਰਮਾਤਮਾ ਨਾਲ, ਗੁਰੂ ਨਾਨਕ ਨਾਲ, ਗੁਰੂ ਗੋਬਿੰਦ ਸਿੰਘ ਜੀ ਨਾਲ। ਤੇਰੇ ਤਨ ਚਾਹੀਦਾ ਦੇ ਦੇ ਸੰਸਾਰ ਨੂੰ, ਤੇਰਾ ਧਨ ਚਾਹੀਦਾ, ਤੂੰ ਵਿਹਾਰ ਨਾਲ ਨਿਪਟੀ ਚੱਲ, ਵਿਹਾਰ ਠੀਕ ਰੱਖ, ਅੱਛਾ ਰੱਖ, ਦੇ ਦੇ ਜੋ ਤੇਰੀਆਂ ਡਿਊਟੀਆਂ ਬਣਦੀਆਂ ਨੇ ਕਰੀ ਚੱਲ, ਪਰ ਮਨ ਦਾ ਸੰਬੰਧ ਗੁਰੂ ਨਾਲ ਜੋੜ ਲੈ। ਇਹ ਜਿਹੜਾ ਮਨ ਤ੍ਰਿਪਤ ਕਰਨਾ ਚਾਹੁੰਦਾ ਸੰਸਾਰ 'ਚੋਂ, ਇਹ ਕਦੇ ਨਹੀਂ ਹੋਵੇਗਾ। ਤੋ ਫਿਰ ਘਰ ਵਾਲੀ ਕਹਿਣ ਲੱਗੀ, ਤਨ ਦੇ ਦਿੱਤਾ ਤਾਂ ਵੀ ਉਹ ਸਾਧੂ ਕਬਜ਼ਾ ਕਰ ਲਵੇਗਾ, ਉਹ ਧਨ ਦੇ ਦਿੱਤਾ ਤਾਂ ਰਾਜ ਸਿੰਘਾਸਨ ਮੰਗ ਲਵੇਗਾ, ਧਨ ਦੌਲਤ ਹੀਰੇ ਲਾਲ ਮੰਗ ਲਵੇਗਾ, ਕਿਉਂਕਿ ਸੰਕਲਪ ਕਰ ਦਿੱਤਾ। ਫਿਰ ਨਾ ਦੇਵੇਗਾ ਨਿੰਦਾ ਹੋਵੇਗੀ। ਮਨ ਦੇ ਦੇ ਕਿਹੜਾ ਜਾਣਿਆ ਕਿਸੇ ਨੇ ਅੱਜ ਤੱਕ? ਤੂੰ ਰਾਜਾ ਜਨਕ ਆ ਕੇ ਕਹਿਣ ਲੱਗਾ ਮੇਰਾ ਮਨ ਲੈ ਲਵੋ। ਤੂੰ ਅਸ਼ਟਾਬਕਰ ਮੁਸਕਰਾਏ, ਕਿਉਂਕਿ ਚਾਹੀਦਾ ਹੀ ਮਨ ਸੀ। ਉਹ ਵੀ ਸਮਝਦੇ ਸੀ ਕਿ ਤਨ ਇਹਨੇ ਨਹੀਂ ਦਿੱਤਾ, ਕਿਉਂਕਿ ਸਮਝਦਾਰ ਹੈ, ਦੁਨਿਆਵੀ ਸਮਝ ਹੈ, ਤਨ ਨਹੀਂ ਦਿੱਤਾ। ਧਨ ਨਹੀਂ ਦਿੱਤਾ ਕਿਉਂਕਿ ਬੜਾ ਸਮਝਦਾਰ ਹੈ, ਰਾਜਾ ਹੈ। ਮਨ ਦਿੱਤਾ ਕਿਉਂਕਿ ਮਨ ਬਾਰੇ ਜਾਣਦਾ ਹੀ ਕੋਈ ਨਹੀਂ। ਮਨ ਹੀ ਦਿੱਤਾ ਕਿਉਂਕਿ ਮਨ ਬਾਰੇ ਜਾਣਦਾ ਹੀ ਨਹੀਂ ਹੈ। ਉਹ ਕਹਿੰਦਾ ਠੀਕ ਹੈ, ਮੈਨੂੰ ਚਾਹੀਦਾ ਹੈ ਮਨ, ਮਨ ਚਾਹੀਦਾ ਸੀ। ਤੇ ਕਹਿੰਦੇ ਚੰਗਾ ਫਿਰ ਚੜ ਹੁਣ ਘੋੜੇ ਤੇ। ਉਹਨੇ ਰਕਾਬ 'ਚ ਪੈਰ ਰੱਖਿਆ, ਜਦੋਂ ਪਲਾਕੀ ਮਾਰ ਕੇ ਘੋੜੇ 'ਤੇ ਬੈਠਣ ਲੱਗਾ, ਅਸ਼ਟਾਬਕਰ ਨੇ ਕਿਹਾ ਰੁੱਕ, ਮੇਰਾ ਮਨ ਨਹੀਂ ਚਾਹੁੰਦਾ ਚੜ੍ਹਨ ਵਾਸਤੇ। ਉੱਤਰ ਆਇਆ ਕਿਉਂਕਿ ਸੰਕਲਪ ਕੀਤਾ ਸੀ, ਉੱਤਰ ਆਇਆ, ਪੈਰ ਫੜ ਲਏ ਕਿਉਂਕਿ ਜੀਵਨ ਦੇ ਵਿੱਚ ਇੱਕ ਸਮਝ ਲੱਗੀ ਗਲਤੀ, ਕਿ ਮਨ ਦੇਣਾ ਬਹੁਤ ਵੱਡੀ ਗੱਲ ਹੈ। ਮਨ ਦੇ ਦਿੱਤਾ ਬਹੁਤ ਵੱਡੀ ਗੱਲ। ਇਸੇ ਤਰ੍ਹਾਂ ਜੇ ਤੁਸੀਂ ਮਨ ਦੇ ਦਿਓ, ਕਲੰਗੀਧਰ ਪਿਤਾ ਨੇ ਕਿਹਾ ਸੀ ਉੱਤਮ ਸ਼ਹੀਦ ਉਹ ਹੈ ਜਿਹੜਾ ਮਨ ਅਰਪਣ ਕਰ ਦੇਵੇ, ਉਹ ਉੱਤਮ ਸ਼ਹੀਦ ਹੈ।
ਨਾਨਕ ਐਸੀ ਮਰਨ ਜੋ ਮਰੇ, ਜੋ ਮਰੇ ਤਾਂ ਸਤ ਜੀਵਨ ਹੋਏ। ਨਾਨਕ ਐਸੀ ਮਰਨੀ, ਐਸੀ ਮਰਨੀ ਜੋ ਮਰੇ, ਜੋ ਮਰੇ ਤਾਂ ਸਤ ਜੀਵਨ ਹੋਏ, ਤਾਂ ਸਤ ਜੀਵਨ।
ਇਹਨਾਂ ਗੁਰਮਤਿ ਸਮਾਗਮਾਂ ਦੇ ਵਿੱਚ ਸਭ ਨੇ ਵੱਧ ਚੜ੍ਹ ਕੇ ਹਿੱਸਾ ਪਾਉਣਾ ਹੈ, ਹਾਜ਼ਰੀਆਂ ਭਰਨੀਆਂ ਨੇ, ਗੁਰ ਇਤਿਹਾਸ ਨਾਲ, ਗੁਰਬਾਣੀ ਨਾਲ, ਗੁਰ ਸ਼ਬਦ ਵਿਚਾਰ ਨਾਲ, ਗੁਰੂ ਰੂਪ ਨਾਲ ਅਤੇ ਅਕਾਲ ਪੁਰਖ ਰੂਪ ਨਾਲ ਜੁੜਨ ਦੀ ਕੋਸ਼ਿਸ਼ ਕਰਨੀ ਹੈ। ਇਹਨਾਂ ਸ਼ਬਦਾਂ ਨਾਲ ਸਮਾਪਤੀ, ਸਤਿਕਾਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਕਮ ਸੰਗਤ ਵੱਲੋਂ ਆਇਆ ਹੈ, ਕਿਉਂਕਿ ਸਮਾਂ ਬਹੁਤ ਹੋ ਚੁੱਕਿਆ, ਜੋ ਦੀਵਾਨ ਦਾ ਸਮਾਂ 10:30 ਦਾ ਰੱਖਿਆ, 10-15 ਮਿੰਟ ਉੱਚੇ ਹੋ ਚੁੱਕੇ ਨੇ, ਇਸ ਲਈ ਖਿਮਾ ਦੇ ਜਾਚਕ ਹਾਂ। ਵੈਸੇ ਅੱਜ ETC ਵਾਲਿਆਂ ਨੇ ਦਿਨ ਵੇਲੇ ਸਾਹਿਬਜ਼ਾਦਿਆਂ ਦੀ ਘੋੜੀ ਜੋ ਬੰਬੇ ਵਿੱਚ ਹੀ ਰਿਕਾਰਡ ਹੋਈ ਸੀ, ਕਿਉਂਕਿ ਅੱਜ SGPC ਵੱਲੋਂ ਜੋ ਪ੍ਰੋਗਰਾਮ ਉਲੀਕੇ ਗਏ ਨੇ ਨਾ, ਸ਼ਹੀਦੀ ਸਮਾਗਮ, ਉਹ ਅੱਜ ਚਮਕੌਰ ਗੜੀ ਵਿਖੇ, ਚਮਕੌਰ ਸਾਹਿਬ ਵਿਖੇ ਅੱਜ ਦੇ ਦਿਨ ਮਨਾਇਆ ਗਿਆ, ਕਿਉਂਕਿ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਇਹ ਦਿਨ ਨੇ। ਅੱਜ ਦੀ ਰਾਤ ਅਤੇ ਦਿਨ ਇਤਿਹਾਸ ਦੇ ਮੁਤਾਬਕ ਵੀ ਇਹੀ ਨੇ। ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਨੇ ਹਿਸਟਰੀ ਦੇ ਵਿੱਚ ਲਿਖਿਆ ਹੈ 19 ਦਸੰਬਰ 20 ਦਸੰਬਰ, ਅਤੇ ਇਹ ਦਿਨ ਇਹੀ ਨੇ ਸਾਹਿਬਜ਼ਾਦਿਆਂ ਦੇ, ਚਮਕੌਰ ਸਾਹਿਬ ਜੋ ਸ਼ਹਾਦਤ ਹੋਈ ਹੈ। ਉਸ ਦੇ ਮੁਤਾਬਕ ਵੀ SGPC ਨੇ ਅੱਜ ਦਾ ਦਿਨ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਚਮਕੌਰ ਦੀ ਗੜੀ ਵਿੱਚ, ਉੱਥੇ ਚਮਕੌਰ ਸਾਹਿਬ ਮਨਾਉਣ ਦਾ ਉਪਰਾਲਾ ਕੀਤਾ, ਬੜੀ ਧੂਮਧਾਮ ਨਾਲ ਅੱਜ ਉੱਥੇ ਮਨਾਇਆ ਗਿਆ। ਇੱਥੇ ਅਸੀਂ ਬੰਬੇ ਵਿੱਚ ਪ੍ਰੋਗਰਾਮ ਰੱਖ ਚੁੱਕੇ ਸੀ, ਕੱਲ੍ਹ ਹੁਣ SGPC ਤੋਂ ਇੱਕ ਮਹਾਂਪੁਰਸ਼ਾਂ ਨੂੰ, ਬੀਬੀ ਜਗੀਰ ਕੌਰ ਜੀ ਦਾ ਫੋਨ ਆਇਆ, ਕਹਿੰਦੇ ਅਸੀਂ ਸਾਡਾ ਨਾਮ ਲੈ ਕੇ ਕਹਿਣ ਲੱਗੇ, ਅਸੀਂ ਉਹਨਾਂ ਦਾ 24 ਤਰੀਕ ਦਾ ਡਾਇਰੈਕਟ ਟੈਲੀਕਾਸਟ ਵਿੱਚ ਪ੍ਰੋਗਰਾਮ ਰੱਖਿਆ ਸੀ, ਉਹ ਬੰਬੇ ਚਲੇ ਗਏ, ਅਤੇ ਸੰਤ ਅਨੂਪ ਸਿੰਘ ਜੀ ਦਾ ਰੱਖਿਆ ਸੀ, ਉਹ ਅਮੈਰੀਕਾ ਚਲੇ ਗਏ। ਅਤੇ ਉਹਨਾਂ ਮਹਾਂਪੁਰਸ਼ਾਂ ਨੂੰ ਬੀਬੀ ਜਗੀਰ ਕੌਰ, ਜੋ SGPC ਦੇ ਪ੍ਰੈਜ਼ੀਡੈਂਟ ਨੇ, ਉਹ ਕਹਿ ਰਹੇ ਸੀ ਵੀ ਮਹਾਂਪੁਰਸ਼ੋ, ਹੁਣ ਤੁਸੀਂ ਕਿਤੇ ਹੋਰ ਨਾ ਚਲੇ ਜਾਇਓ, ਤੁਸੀਂ ਜ਼ਰੂਰ ਆਇਓ। ਸਾਨੂੰ ਉਹ ਮਹਾਂਪੁਰਸ਼ਾਂ ਦਾ ਕੱਲ੍ਹ ਸੰਦੇਸ਼ ਮਿਲਿਆ, ਸੰਤ ਬਾਬਾ ਤੇਜਾ ਸਿੰਘ ਜੀ MA ਖੁੱਡੇ ਵਾਲੇ, ਉਹਨਾਂ ਨੂੰ ਬੀਬੀ ਜੀ ਦਾ ਫੋਨ ਆ ਰਿਹਾ ਸੀ, ਅਤੇ ਉਹਨਾਂ ਨੇ 24 ਤਰੀਕ ਸਾਡਾ ਕੀਰਤਨ ਉੱਥੇ ਰੱਖਿਆ ਸੀ SGPC ਵੱਲੋਂ, ਪਰ ਅਸੀਂ ਇੱਥੇ ਦੇ ਪ੍ਰੋਗਰਾਮ ਉਹ ਲੀਕ ਚੁੱਕੇ ਸੀ, ਇਸ ਲਈ ਦਾਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਆਪਣੀ ਪਹੁੰਚਾ ਦਿੱਤੀ ਸੀ ਕਿ ਅਸੀਂ ਤਾਂ ਬੰਬੇ ਵਿੱਚ ਉਲੀਕ ਚੁੱਕੇ ਹਾਂ ਪ੍ਰੋਗਰਾਮ, ਇਸ ਲਈ ਹੁਣ ਮੈਂ ਸੰਗਤ ਨੂੰ ਕਿਵੇਂ ਨਾ ਕਰਾਂ ਕਿ ਮੈਂ ਨਹੀਂ ਆ ਰਿਹਾ, ਹੈ ਅਤੇ ਮੈਂ ਕਿਹਾ ਹੁਣ ਸਾਰੇ ਹੀ ਫਤਿਹਗੜ੍ਹ ਸਾਹਿਬ ਥੋੜ੍ਹਾ ਮਨਾਵਾਂਗੇ, ਜਿੱਥੇ ਜਿੱਥੇ ਵੀ ਸਿੱਖ ਬੈਠੇ ਨੇ ਉੱਥੇ ਉੱਥੇ ਜਾ ਕੇ ਮਨਾਉਣਾ ਵੀ ਆਪਣਾ ਫਰਜ਼ ਹੈ। ਤਾਂ ਇਸ ਲਈ ਉਹਨਾਂ ਨੇ ਇਤਰਾਜ਼ ਨਹੀਂ ਕੀਤਾ, ਪਰ ਕੱਲ੍ਹ ਇੱਕ ਮਹਾਂਪੁਰਸ਼ਾਂ ਨੂੰ, ਸੰਤ ਬਾਬਾ ਤੇਜਾ ਸਿੰਘ ਜੀ ਨੂੰ, ਸ਼੍ਰੋਮਣੀ ਕਮੇਟੀ ਵੱਲੋਂ ਇਹ ਫੋਨ ਆ ਰਿਹਾ ਸੀ, ਤਾਂ ਗੁਰੂ ਦੀ ਕਿਰਪਾ ਬਖਸ਼ਿਸ਼ ਤੋਂ ਖਿਮਾ ਦੇ ਜਾਚਕ ਹਾਂ, ਫਿਰ ਕਿਸੇ ਦੀਵਾਨਾਂ ਵਿੱਚ ਸਾਹਿਬਜ਼ਾਦਿਆਂ ਦੀ ਘੋੜੀ, ਕਿਉਂਕਿ 27 ਤਰੀਕ ਆਪਾਂ ਇਸੇ ਯਾਦ ਵਿੱਚ ਹੀ ਦੀਵਾਨ ਸਜਾ ਰਹੇ ਹਾਂ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਉਣ ਆਈਆਂ, ਕਹੇ ਨਾਨਕ ਆਨੰਦ ਕੋ ਸਤਿਗੁਰੂ ਮੈਂ ਪਾਇਆ,
ਏ ਮਨ ਮੇਰੇ ਆਥੋ ਸਦਾ ਹਰ ਨਾਲ,
ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ,
ਅੰਗੀਕਾਰ ਕਰੇ ਤੇਰਾ ਕਰਜ਼ ਸਭ ਸਵਾਰਨਾ,
ਸਭਨਾ ਗਲ ਸਮਰਤ ਸੁਆਮੀ ਸੋ ਕਿਉਂ ਮਨ ਵਿਸਾਰੇ,
ਕਹੇ ਨਾਨਕ ਮਨ ਮੇਰੇ ਸਦਾ ਹਰ ਨਾਲ,
ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ,
ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ,
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਏ,
ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਸੁਨੇਰੇ,
ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸੱਚਾ ਨਾਮ ਮੇਰਾ ਆਧਾਰ,
ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗੁਆਈਆਂ,
ਕਰ ਸੰਤ ਸੁਖ ਮਨ ਆਏ ਵਸੈ ਜਿਨ ਇੱਛਾ ਸਭ ਪੁਜਾਈਆਂ,
ਸਦਾ ਕੁਰਬਾਨ ਸਦਾ ਗੁਰੂ ਤੋਂ ਜਿਸ ਜਾਏ ਵਡਿਆਈਆਂ,
ਕਹਿ ਨਾਨਕ ਸੁਣੋ ਸੰਤੋ ਸਭ ਸਰੋਪੇ ਆਣੋ, ਸੱਚਾ ਨਾਮ ਮੇਰਾ ਆਧਾਰ,
ਵਾਜੇ ਪੰਚ ਸਭ ਸੁਖ ਪਾਰਸ ਪਾਗੇ ਪਾਰਸ ਪਾਗੇ ਸ਼ਬਦ ਵਾਜੇ ਕਲਾਕਿਤ ਕਰਤਾਰਿਆ
ਪੰਡੂ ਸੁਰਸ ਕਿਤ ਕਲ ਕੰਟਕ ਮਾਰਿਆ
ਤਾਰੂ ਪਾਇਆ ਸੁਜਿਨ ਕੋ ਤੇ ਨਾਮ ਹਰ ਕੇ ਲਾ ਗਈ
ਕਹਿ ਨਾਨਕ ਤੈ ਸੁਖੋ ਅਚਿਤ ਕਰਿ ਅਨ ਭਗਵਾਨ
ਆਨੰਦ ਸੁਣੋ ਵਡ ਪਾਗਿ ਹੋ ਸਗਲ ਮਨੋਰਥ ਪੂਰੇ
ਪਾਰ ਪ੍ਰਮ ਪ੍ਰਪਾਇਆ ਉਤਰੇ ਸੁਗਲ ਸੁਰੇ ਸੰਤ ਸਾਜਨ ਕਹੇ ਸੰਤੇ ਪੂਰੇ ਗੁਰ ਤੇ ਜਾਣੇ
ਹੁਣ ਦੇਖ ਨੀ ਕਹਿ ਦੇਖ ਸਭ ਗੁਰ ਹੈ ਅਮਰ ਪੂਰੇ
ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਿਆਨ ਮਸੂਰੇ ਸਲੋਕ
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੀ ਮਾਤ
ਦਿਵਸ ਰਾਤ ਦੋਇ ਦਾਈ ਦਾਇਆ ਖਿਲੇ ਸਭ ਜਗਤ
ਨਾ ਮੁਰੇ ਆਇਆ ਮਾਤੇ ਧਰਮ ਸੂਰੇ
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂ ਜਿੰਨੀ